गुरु गरीब नवाज गुरदाता गुर हिवै कर गुर दीपक ते हो लोए अमर पदार्थ नानका अमर पदार्थ नानका मन मानिए सुख हो याही कुल ते प्रगट हो ताही कुल को नाम पुन द्वादश गुरिंद को मेरी है परनाम सतगुर सेती रतिया दरगा पाया ठाओ सतगुर सेती रतिया दरगा पाया ठाओ
सतगुर सेती रतिया
दरगा पाया ठाओ सतगुर सेती रतिया दरगा पाया ठाओ
सतगुर सेती रतिया दरगा पाया ठाओ सतगुर सेती रतिया दरगा पाया
नेत्री सतगुर पेखना नेत्री सतगुर पेखना
नेत्री सतगुर पेखना नेत्री सतगुर पेखना
सरवणी सुनना गुर नाओ व्यवहारी प्यारे सरवणी सुनना गुर नाओ सतगुरु पेखना सरवणी सुनना गुरनाओ सतगुर सेती रतिया दरगह पाये ठाओ कहो नानक कृपा करे कहो नानक कृपा करे सतगुर सेती रतिया दरगा पाये ठाओ
सतगुर सेती रतिया दरगा पाये ठाओ सतगुर सेती रतिया दरगा पाये ठाओ
कहो नानक कृपा करे कहो नानक कृपा करे जिसनो ए वथ दे जग में उत्तम काढ़िया जग में उत्तम काढ़िया
जग में उत्तम काढ़िया जग में उत्तम काढ़िया
जग में उत्तम काढ़िया जग में उत्तम काढ़िया
जग में
ਕੇ ਤੀਰ ਤਿਆ ਦਰਗਾਹ ਪਾਇਆ ਛਾਓ ਸਤਿਕਾਰਯੋਗ ਸਾਧ ਸੰਗਤ ਜੀ ਆਪ ਨੇ ਗੁਰਬਾਣੀ ਚੋਂ ਸ਼ਬਦ ਸਰਵਣ ਕੀਤਾ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਤਿਗੁਰਾਂ ਦੀ ਮਹਿਮਾ ਗਾਇਨ ਕੀਤੀ ਹੈ, ਸਤਿਗੁਰਾਂ ਦੀ ਮਹਿਮਾ ਵਰਣਨ ਕੀਤੀ ਹੈ। ਦੁਨੀਆਂ ਵਿੱਚੋਂ ਗੁਰੂ ਕੀ ਮਹਿਮਾ ਸਭ ਤੋਂ ਉੱਤਮ ਮੰਨੀ ਗਈ ਹੈ, ਕਿਉਂਕਿ ਜੋ ਕੁਛ ਗੁਰੂ ਸਾਹਿਬਾਂ ਨੇ ਸੰਸਾਰ ਵਿੱਚ ਕੀਤਾ ਹੈ ਬਾਕੀ ਕੋਈ ਸ਼ਕਤੀ ਕਰ ਨਹੀਂ ਸਕੀ। ਸਮੇਂ ਸਮੇਂ ਅਨੁਸਾਰ ਜਿੱਥੇ ਜਿੱਥੇ ਵੀ ਜਦੋਂ ਜਦੋਂ ਵੀ ਸਤਿਗੁਰੂ ਜੀ ਆਏ ਉਹਨਾਂ ਨੇ ਮਰਯਾਦਾ ਵਿੱਚ ਵਾਧਾ ਕੀਤਾ ਅਤੇ ਜਿੰਨੀ ਸੰਸਾਰ ਦੀ ਮਰਯਾਦਾ ਮਨੁੱਖ ਵਾਸਤੇ ਬਣਾਈ ਗਈ ਹੈ ਇਹ ਗੁਰੂ ਸਾਹਿਬਾਂ ਨੇ ਬਣਾਈ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅੰਤਰ ਗੁਰੂ ਅਰਾਧਨਾ। ਇਹ ਗੁਰਮੁਖੋ, ਜੇ ਹਿਰਦੇ ਵਿੱਚ ਕੋਈ ਆਰਾਧਨਾ ਕਰਨੀ ਹੈ ਤਾਂ ਗੁਰੂ ਕੀ ਕੀਤੀ ਜਾਏ। ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਉ। ਜੇ ਰਸਨਾ ਨਾਲ ਕੋਈ ਜਾਪ ਕਰਨਾ ਹੈ ਤੇ ਗੁਰੂ ਗੁਰੂ ਹੀ ਜਪਿਆ ਜਾਏ, ਗੁਰੂ ਕਾ ਹੀ ਜਾਪ ਕੀਤਾ ਜਾਏ। ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ। ਨੇਤਰਾਂ ਨਾਲ ਜੇ ਅੱਖਾਂ ਦੁਆਰਾ ਕੋਈ ਦਰਸ਼ਨ ਕਰਨਾ ਤੇ ਗੁਰੂ ਕਾ ਹੀ ਦਰਸ਼ਨ ਕਰਨਾ ਉੱਤਮ ਹੈ, ਦਰਸ਼ਨ ਗੁਰੂ ਕਾ ਹੀ ਕਰੋ। ਕਹਿੰਦੇ ਨੇ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਜੇ ਕੰਨਾਂ ਨਾਲ ਕੁਛ ਸੁਣਨਾ ਹੋਵੇ ਤੇ ਗੁਰੂ ਕਾ ਨਾਮ ਹੀ ਸੁਣਿਆ ਜਾਏ। ਐਸਾ ਜਦੋਂ ਕਿਸੇ ਗੁਰਮੁਖ ਦਾ, ਕਿਸੇ ਭਗਤ ਦਾ, ਕਿਸੇ ਸੰਤ ਦਾ ਹਿਰਦਾ ਐਸਾ ਬਣ ਜਾਏ, ਐਸੀ ਬਿਰਤੀ ਬਣ ਜਾਏ, ਐਸੀ ਸੁਰਤੀ ਹੋ ਜਾਏ ਕਿ ਗੁਰੂ ਚਰਨਾਂ ਨਾਲ ਹੀ ਮਿਲ ਜਾਏ, ਤੇ ਉਦੋਂ ਫਿਰ ਐਸਾ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਰੰਗ ਵਿੱਚ ਰਤਿਆ ਜਾਣਾ, ਮਨੁੱਖ ਦਾ ਐਸਾ ਹੋ ਗਿਆ ਕਿ ਗੁਰੂ ਕੀ ਰੰਗਤ, ਗੁਰੂ ਕੀ ਰੰਗਣ ਵਿੱਚ ਮਨ ਰੰਗਿਆ ਜਾਏ। ਤੋ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਓ। ਜਿਹੜੇ ਮਨੁੱਖ ਇਸ ਤਰੀਕੇ ਨਾਲ ਗੁਰੂ ਕਾ ਹੀ ਦਰਸ਼ਨ ਕਰਨਾ, ਗੁਰੂ ਦਾ ਹੀ ਨਾਮ ਜਪਣਾ, ਗੁਰੂ ਨੂੰ ਅੱਖਾਂ ਨਾਲ ਦੇਖਣਾ, ਗੁਰੂ ਨਾਲ ਗੁਰੂ ਕਾ ਨਾਮ ਹੀ ਕੰਨਾਂ ਨਾਲ ਸੁਣਨਾ, ਜਦੋਂ ਐਸਾ ਹੋ ਜਾਂਦਾ ਹੈ ਤੇ ਕਹਿੰਦੇ ਨੇ ਫਿਰ ਐਸੇ ਗੁਰਮੁਖਾਂ ਨੂੰ ਦਰਗਾਹ ਵਿੱਚ ਥਾਂ ਮਿਲਦਾ ਹੈ। ਗੁਰੂ ਸਾਹਿਬਾਂ ਦੇ ਬਾਬਤ ਗੁਰਬਾਣੀ ਵਿੱਚ ਬਹੁਤ ਸ਼ਬਦ ਆਏ ਨੇ, ਕਈ ਪ੍ਰਮਾਣ ਦਿੱਤੇ ਗਏ ਨੇ। ਪਾਤਸ਼ਾਹ ਸਾਡੇ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਾਂ ਜੀਵਨ ਹੀ ਉਹਦਾ ਮੰਨਿਆ ਜਿਹਨਾਂ ਨੇ ਗੁਰੂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਗੁਰੂ ਕਾ ਨਾਮ ਹਿਰਦੇ ਵਿੱਚ ਰੱਖਿਆ, ਜਿਨ੍ਹਾਂ ਨੇ ਗੁਰੂ ਕਾ ਧਿਆਨ ਧਰਿਆ, ਅਸਲੀ ਜੀਵਨ ਹੀ ਉਹਦਾ ਮੰਨਿਆ ਜਾਂਦਾ ਗੁਰਬਾਣੀ ਵਿੱਚ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਚਾਰ ਹੈ, ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇੱਥੇ ਜੀਵਨ ਉਸ ਦਾ ਮੰਨਿਆ ਜਾਂਦਾ ਹੈ ਕਿ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ। ਪਰ ਜੇ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀਏ ਤੇ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਜੀਵਦਾ ਕੌਣ ਹੈ, ਜੀਵਨ ਕਿਸ ਦਾ ਚੰਗਾ ਹੈ, ਜੀਵਦਾ ਮਨੁੱਖ ਸੰਸਾਰ ਵਿੱਚ ਕੌਣ ਹੈ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਹੈ ਕਿ ਜੀਵਨ ਇਸ ਮਨੁੱਖ ਦਾ ਚੰਗਾ ਹੈ। ਅੱਜ ਸੋ ਜੀਵਤ ਜਿਹ ਜੀਵਤ ਜਪਿਆ, ਸੋ ਜੀਵਤ ਜਿਹ ਜੀਵਤ ਜਪਿਆ,
ਸੋ ਜੀਵਤ ਜਿਹੇ ਜੀਵਤ ਜਪਿਆ, ਸੋ ਜੀਵਤ ਜਿਹੇ ਜੀਵਤ ਜਪਿਆ।
ਜੀਵਤ ਜਿਹੇ ਜੀਵਤ ਜਪਿਆ,
ਸਾਹਿਬ ਜੀ ਦਾ ਫੁਰਮਾਨ ਆਇਆ ਗੁਰਬਾਣੀ ਅੰਦਰ ਹੈ। ਪਾਤਸ਼ਾਹ ਕਹਿੰਦੇ ਨੇ ਸੋ ਜੀਵਤ ਜਿਹੇ ਜੀਵਤ ਜਪਿਆ। ਜਿਉਂਦਾ ਕੌਣ ਹੈ ਦੁਨੀਆਂ ਵਿੱਚ? ਕਹਿੰਦੇ ਨੇ ਜਿਨ੍ਹਾਂ ਨੇ ਚੇਤਨ ਸ਼ਕਤੀ ਨੂੰ ਜਪਿਆ। ਇੱਥੇ ਜੀਵਤ ਤੋਂ ਭਾਵ ਹੈ ਚੇਤਨ ਸ਼ਕਤੀ, ਚੱਲਣ ਫਿਰਨ ਵਾਲੀ ਸ਼ਕਤੀ, ਜਿਹਦੇ ਵਿੱਚ ਜੀਵ ਆਤਮਾ ਹੈ, ਉਹਦਾ ਜਿਉਣਾ ਸੰਸਾਰ ਵਿੱਚ ਉੱਤਮ ਹੈ। ਸੋ ਜੀਵਤ ਜਿਸ ਜੀਵਤ ਜਿਹੇ ਜੀਵਤ ਜਪਿਆ, ਜਿਨ ਜਿਉਂਦਿਆਂ ਨੂੰ ਜਪਿਆ। ਅਗਰ ਇੱਥੇ ਕੋਈ ਸ਼ੱਕ ਰਹਿ ਜਾਂਦਾ ਹੋਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਰਚਨਾ ਦੇ ਅੰਦਰ ਇਸ ਗੱਲ ਨੂੰ, ਇਸ ਕਥਾ ਨੂੰ ਸਪਸ਼ਟ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਉਹਨਾਂ ਗੁਰਮੁਖਾਂ ਦਾ, ਉਹਨਾਂ ਗੁਰਸਿੱਖਾਂ ਦਾ, ਉਹਨਾਂ ਸੰਤਾਂ ਦਾ, ਉਹਨਾਂ ਭਗਤਾਂ ਦਾ ਜੀਵਨ ਸਫਲ ਹੋ ਜਾਂਦਾ, ਉਹਨਾਂ ਦੇ ਹਿਰਦੇ ਦੀ ਮੈਲ ਦੂਰ ਹੋ ਜਾਂਦੀ ਹੈ। ਕਿੰਨਾ ਦੀ? ਕਹਿੰਦੇ ਨੇ ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ। ਜਿਨ੍ਹਾਂ ਨੇ ਜਿਉਂਦੇ ਪੁਰਖ ਨੂੰ ਧਿਆਇਆ ਹੈ, ਹੁਣ ਧਿਆਉਣਾ ਜਾਂ ਧਿਆਇਆ ਤੋਂ ਭਾਵ ਹੁੰਦਾ ਹੈ ਧਿਆਨ ਕਰਨਾ। ਜਿਸ ਤਰ੍ਹਾਂ ਕਹਿੰਦੇ ਨੇ ਗੁਰ ਕੀ ਮੂਰਤ ਮਨ ਮੈਂ ਧਿਆਨ, ਜਦੋਂ ਵੀ ਧਿਆਨ ਕਰਨਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਿਉਂਦੇ ਪੁਰਖ ਦੇਹ ਧਾਰੀ ਸਤਿਗੁਰੂ ਦਾ, ਜਿੱਥੇ ਜਿਉਂਦਾ ਪੁਰਖ ਹੋਵੇਗਾ ਉੱਥੇ ਦੇਹ ਧਾਰੀ ਦਾ ਵਾਚਕ ਹੋਵੇਗਾ, ਉੱਥੇ ਦੇਹ ਧਾਰੀ ਨੂੰ ਹੀ ਮੰਨਿਆ ਜਾਂਦਾ ਹੈ। ਇਸ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਐਸੇ ਕਈ ਪ੍ਰਮਾਣ ਦਿੱਤੇ ਨੇ, ਗੁਰਸਿੱਖ ਨੂੰ ਪ੍ਰੇਰਨਾ ਕੀਤੀ ਹੈ ਭਈ ਗੁਰਮੁਖਾ ਤੂੰ ਦੇਹ ਧਾਰੀ ਜਿਉਂਦੇ ਪੁਰਖ ਨਾਲੋਂ ਪਿੱਛੇ ਨਾ ਹਟ। ਜਦੋਂ ਵੀ ਧਿਆਉਣਾ, ਜਦੋਂ ਸਿਮਰਨ ਕਰਨਾ, ਜੇ ਨੇਤਰਾਂ ਨਾਲ ਦੇਖਣਾ ਤੇ ਜਿਉਂਦੇ ਨੂੰ ਦੇਖੋ। ਸੋ ਜੀਵਤ ਜਿਹੇ ਜੀਵਤ ਜਪਿਆ, ਜਿਸਨੇ ਜਿਉਂਦੇ ਨੂੰ ਜਪਿਆ। ਇੱਕ ਪ੍ਰਮਾਣ ਨਹੀਂ, ਕਿਸੇ ਕਵੀ ਨੇ ਲਿਖਿਆ, ਇਹ ਗੁਰੂ ਨਾਨਕ ਦੇਵ ਜੀ ਨੂੰ ਮੁੱਖ ਰੱਖਦਾ ਹੈ ਤੇ ਗੁਰੂ ਨਾਨਕ ਦੇਵ ਜੀ ਵੀ ਦੇਹ ਧਾਰੀ ਸਤਿਗੁਰੂ ਨੇ। ਇਹ ਕਵੀ ਕਹਿੰਦਾ ਗੁਰ ਨਾਨਕ ਜਿਨ ਸਿਮਰਿਆ ਅਰਸ਼ਾਂ ਉੱਪਰ ਐਸ਼ ਉਡਾਵੇ, ਗੁਰ ਨਾਨਕ ਜਿਨ ਸਿਮਰਿਆ ਚਤਰਾਨਨ ਕੀ ਪਦਵੀ ਪਾਵੇ, ਗੁਰ ਨਾਨਕ ਜਿਨ ਸਿਮਰਿਆ ਸੁਰਗ ਨਰਕ ਤੇ ਵਰਜਰ ਹਾਵੇ, ਗੁਰ ਨਾਨਕ ਜਿਨ ਸਿਮਰਿਆ ਉਹ ਚਾਰ ਪਦਾਰਥ ਸਫਲ ਫਲਾਵੇ, ਗੁਰ ਨਾਨਕ ਸਵਰੂਪ ਕਹਾਵੇ। ਸਿਮਰਨਾ ਗੁਰੂ ਨੂੰ ਹੈ, ਜਿੱਥੇ ਵੀ ਆਵੇਗਾ ਸਤਿਗੁਰੂ ਨੂੰ ਸਿਮਰਨ ਵਾਸਤੇ, ਗੁਰੂ ਕਾ ਸਿਮਰਨ ਕਰਨ ਵਾਸਤੇ ਆਦੇਸ਼ ਦਿੱਤਾ ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ, ਗੁਰਪੂਰਾ ਜਿਨ ਸਤਿਗੁਰੂ ਨੂੰ ਸਿਮਰਨ ਵਾਸਤੇ। ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਗੁਰਪੂਰਾ ਜਿਨ ਸਿਮਰਿਆ, ਕੋਈ ਵੀ ਸਿਮਰ ਲਏ ਸੇਈ ਪਏ ਨਿਹਾਲ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਦੁਆਰਾ ਕਹਿੰਦੇ ਨੇ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ। ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ ਉਹਨਾਂ ਦੇ ਬੁੱਧੀ ਰੂਪ ਨੈਣ ਜੋ ਹੈ ਨਾ, ਉਹਨਾਂ ਦਾ ਅਗਿਆਨ ਰੂਪੀ ਅੰਧੇਰਾ ਮਿੱਟ ਜਾਂਦਾ ਹੈ ਤੇ ਗਿਆਨ ਰੂਪ ਚਾਨਣ ਹੋ ਜਾਂਦਾ ਹੈ। ਜਿਹੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਵੱਸ ਜਾਂਦਾ ਹੈ, ਦਿਨੋ ਦਿਨ ਨਾਮ ਨਾਲ ਪ੍ਰੀਤ ਵੱਧਦੀ ਹੈ। ਜਿਹੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਹਿਰਦੇ ਦੀ ਤਪਸ਼ ਮਿਟ ਜਾਂਦੀ ਹੈ, ਉਹਨਾਂ ਦੇ ਹਿਰਦੇ ਦੀ ਤਪਤ ਮਿਟ ਜਾਂਦੀ ਹੈ। ਹਿਰਦੇ ਨੂੰ ਤਪਾਉਣ ਵਾਲੀਆਂ ਚਾਰ ਅੱਗ ਨੇ, ਚਾਰ ਪ੍ਰਕਾਰ ਦੀ ਅਗਨੀ ਹੈ। ਈਰਖਾ ਅਗਨੀ, ਹਉਮੈ ਅਗਨੀ, ਤ੍ਰਿਸ਼ਨਾ ਅਗਨੀ ਤੇ ਕ੍ਰੋਧ ਅਗਨੀ। ਉਹਨਾਂ ਦੇ ਅੰਦਰੋਂ ਇਹ ਆਸਰੀ ਸੰਪਦਾ ਨਿਕਲ ਜਾਂਦੀ ਹੈ ਤੇ ਦੈਵੀ ਗੁਣ ਆ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਹਿਰਦਾ ਸ਼ਾਂਤ ਹੋ ਜਾਏਗਾ ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ। ਅੱਗੇ ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਧ ਪਾਵੈ, ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ ਰਿੱਧਾਂ ਸਿੱਧਾਂ ਤੇ ਨੌ ਨਿਧਾਂ ਜੋ ਹੈ ਨੇ ਉਹਨਾਂ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ। ਇੱਥੇ ਮੈਂ ਪ੍ਰਮਾਣ ਦਿਆਂ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਜਿਉਂਦੇ ਨੂੰ ਜਪਣ ਵਾਲੇ, ਜਿਉਂਦੇ ਨੂੰ ਮੁੱਖ ਰੱਖਣ ਵਾਲੇ ਦੇਹਧਾਰੀ ਦੇ ਉਪਾਸ਼ਕ ਸੰਤ ਨਾਰਾਇਣ ਸਿੰਘ ਜੀ ਘੋੜੀਆਂ ਵਾਲੇ ਹੋਏ ਨੇ। ਘੋੜੀਆਂ ਰੱਖਦੇ ਸਨ ਤੇ ਘੋੜੀਆਂ ਵਾਲੇ ਨਾਮ ਪੈ ਗਿਆ, ਗੁਰੂ ਘਰ ਦੀ ਅਗਵਾਈ ਕਰਦੇ ਹੁੰਦੇ ਸਨ। ਇਹ ਫਿਰਦਿਆਂ ਫਿਰਦਿਆਂ ਉਗਰਾਹੀ ਕਰਦਿਆਂ ਚਲੇ ਗਏ ਜ਼ਿਲ੍ਹਾ ਗੁਜਰਾਂ ਵਾਲਾ ਪਿੰਡ ਫਿਲੋਕਿਆਂ ਵਿੱਚ। ਇੱਥੇ ਅਰੋੜੇ ਸਿੱਖ ਭਗਵਾਨ ਸਿੰਘ ਤੇ ਦਿਆਲ ਸਿੰਘ ਜੀ ਰਹਿੰਦੇ ਸਨ। ਇਹਨਾਂ ਵੱਲ ਜਾਣਾ ਸੀ, ਭਗਵਾਨ ਸਿੰਘ ਜੀ ਬਾਹਰ ਖਲੋਤੇ ਹੋਏ ਨੇ, ਸੰਤਾਂ ਨੂੰ ਦੇਖਿਆ ਆ ਰਹੇ ਨੇ। ਭਗਵਾਨ ਸਿੰਘ ਹੋਰਾਂ ਅਗਾਂਹ ਵੱਧ ਕੇ ਘੋੜੀਆਂ ਫੜ ਲਈਆਂ, ਆਓ ਮਹਾਰਾਜ ਘਰ ਨੂੰ ਚੱਲੀਏ। ਸੰਤਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਘਰ ਨੂੰ ਲੈ ਕੇ ਤੁਰ ਪਏ ਤੇ ਰਸਤੇ ਵਿੱਚ ਕੁਛ ਆਮ ਖੁੱਲ੍ਹੇ ਲੋਕ ਖਲੋਤੇ ਹੁੰਦੇ ਹੀ ਨੇ ਜਿਹੜੇ ਕਿ ਆਮ ਸਾਧੂ ਸੰਤਾਂ ਨੂੰ ਮਖੌਲ ਕਰਦੇ ਨੇ। ਉਹਨਾਂ ਨੇ ਇੱਕ ਮਖੌਲ ਕੀਤਾ, ਹਾਸੀ ਕੀਤੀ, ਲੈ ਬਈ ਕੂਕੇ ਆ ਗਏ ਜੇ ਅੱਜ ਭਗਵਾਨ ਸਿੰਘ ਹੋਰਾਂ ਨੂੰ ਉਜਾੜਨ ਵਾਸਤੇ, ਕੰਗਾਲ ਕਰਨ ਵਾਸਤੇ। ਇਹ ਸੰਤਾਂ ਨਾਰਾਇਣ ਸਿੰਘ ਹੋਰਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਸੰਤ ਉੱਥੇ ਖਲੋ ਗਏ। ਭਗਵਾਨ ਸਿੰਘ ਜੀ ਕਹਿੰਦੇ ਨੇ ਜੀ ਆਓ ਚੱਲੀਏ, ਕਿਉਂ ਖਲੋਤੇ ਹੋ? ਸੰਤਾਂ ਨੇ ਆਖਿਆ ਇਹਨਾਂ ਨੇ ਕੀ ਆਖਿਆ ਜਰਾ ਮੈਨੂੰ ਦੱਸੀ। ਭਗਵਾਨ ਸਿੰਘ ਜੀ ਕਹਿਣ ਲੱਗੇ ਜੀ ਇਹ ਮਖੌਲ ਕਰਦੇ ਨੇ ਵੀ ਅੱਜ ਕੂਕੇ ਆ ਗਏ ਨੇ ਭਗਵਾਨ ਸਿੰਘ ਹੋਰਾਂ ਨੂੰ ਕੰਗਾਲ ਕਰਨ ਵਾਸਤੇ। ਜਿਸ ਵੇਲੇ ਸੰਤ ਨਾਰਾਇਣ ਸਿੰਘ ਜੀ ਨੇ ਇਹ ਗੱਲ ਸੁਣੀ ਤੇ ਸੰਤ ਜੀ ਮਸਤ ਬਿਰਤੀ ਵਿੱਚ ਆ ਗਏ। ਇੱਕ ਵਾਰੀ ਉੱਚੀ ਨਾਲ ਆਖਿਆ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਉਂਦੇ ਨੂੰ ਜਪਣ ਵਾਲੇ, ਜਿਉਂਦੇ ਨੂੰ ਮੰਨਣ ਵਾਲੇ। ਆਖਣ ਲੱਗੇ ਉਹ ਗੁਰਮੁਖੋ, ਮੈਂ ਇਹਨਾਂ ਨੂੰ ਕੰਗਾਲ ਕਰਨ ਵਾਸਤੇ ਨਹੀਂ ਆਇਆ, ਮੈਂ ਭਗਵਾਨ ਸਿੰਘ ਤੇ ਦਿਆਲ ਸਿੰਘ ਹੋਰਾਂ ਨੂੰ ਸੇਠ ਬਣਾਉਣ ਵਾਸਤੇ ਆਇਆ। ਭਗਵਾਨ ਸਿੰਘ ਦਿਆਲ ਸਿੰਘ ਅੱਜ ਤੋਂ ਸੇਠ ਬਣਾਏ। ਬਸ ਉਸੇ ਦਿਨ ਤੋਂ ਲੋਕ ਸੇਠ ਆਖਣ ਲੱਗ ਪਏ। ਉਸ ਤੋਂ ਉਪਰੰਤ ਇਹ ਸਾਰਾ ਪਰਿਵਾਰ ਭਗਵਾਨ ਸਿੰਘ ਤੇ ਦਿਆਲ ਸਿੰਘ ਹੋਰੀ ਬੈਂਕੋਕ ਥਾਈਲੈਂਡ ਪਹੁੰਚ ਗਏ। ਉੱਥੇ ਜਾ ਕੇ ਵਪਾਰ ਕਾਰੋਬਾਰ ਕਰਨਾ ਸ਼ੁਰੂ ਕੀਤਾ। ਦਿਨਾਂ ਵਿੱਚ, ਥੋੜ੍ਹੇ ਸਮੇਂ ਦੇ ਵਿੱਚ ਹੀ ਮਾਲਾ ਮਾਲ ਹੋ ਗਏ। ਅੱਜ ਦੇ ਜ਼ਮਾਨੇ ਵਿੱਚ ਜਾ ਕੇ ਦੇਖੀਏ ਤੇ ਅੱਧੇ ਬੈਂਕੋਕ ਦੇ ਮਾਲਕ ਨੇ। ਜਿਹੜਾ ਵੀ ਇਹਨਾਂ ਦਾ ਰਿਸ਼ਤੇਦਾਰ ਬਣ ਜਾਂਦਾ ਉਹਨੂੰ ਵੀ ਲੋਕ ਸੇਠ ਕਹਿਣ ਲੱਗ ਜਾਂਦੇ ਨੇ। ਜਿਹੜਾ ਇਹਨਾਂ ਦੇ ਨਾਲ ਭਾਈਵਾਲ ਬਣ ਜਾਂਦਾ ਉਹਨੂੰ ਵੀ ਲੋਕ ਸੇਠ ਕਹਿਣ ਲੱਗ ਜਾਂਦੇ ਨੇ। ਐਸਾ ਵਰ ਦਿੱਤਾ ਉਹਨਾਂ ਸੰਤਾਂ ਨੇ, ਅੱਜ ਇਹਨਾਂ ਦੇ ਨਾਲ ਲੱਗਣ ਵਾਲੇ ਇਹਨਾਂ ਦੇ ਰਿਸ਼ਤੇਦਾਰ ਸਾਰੇ ਹੀ ਸੇਠ ਬਣੇ ਹੋਏ ਨੇ। ਸੋ ਮੈਂ ਅਰਜ਼ ਕਰ ਰਿਹਾ ਸਾਂ, ਜਿਨ੍ਹਾਂ ਨੇ ਜਿਉਂਦੇ ਦਾ ਦਰਸ਼ਨ ਕੀਤਾ, ਜਿਉਂਦੇ ਨੂੰ ਮੰਨਿਆ, ਉਹਨਾਂ ਦੇ ਵਿੱਚ ਇਹ ਕਰਾਮਾਤਾਂ ਆ ਜਾਂਦੀਆਂ ਨੇ, ਰਸਨਾ ਤੇ ਰਿੱਧੀਆਂ ਸਿੱਧੀਆਂ ਆ ਗਈਆਂ। ਸੰਤਾਂ ਨੇ ਵਰ ਦੇ ਕੇ ਸੇਠ ਬਣਾ ਦਿੱਤਾ। ਸੋ ਗੁਰਬਾਣੀ ਵਿੱਚ ਇਹ ਵਾਕ ਆਇਆ, ਗੁਰਬਾਣੀ ਦਾ ਇਹ ਕਥਨ ਹੈ, ਆਦੇਸ਼ ਹੈ। ਕਹਿੰਦੇ ਨੇ ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਧ ਪਾਵੈ। ਲਾਗੇ ਸਾਥੀਆਂ ਨੇ ਪੁੱਛਿਆ, ਭਈ ਗੁਰਮੁਖਾ ਤੂੰ ਕਿਹੜੇ ਗੁਰੂ ਦੀ ਗੱਲ ਕਰਦਾ ਹੈ, ਇਹ ਕਿਸ ਗੁਰੂ ਦੀ ਕਥਾ ਹੈ? ਉਹ ਕਹਿੰਦਾ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਬਲ ਭੱਟ ਕਹਿੰਦਾ ਹੈ, ਭਈ ਗੁਰਮੁਖੋ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੀ ਗੱਲ ਕਰਦਾ ਪਿਆ। ਗੁਰੂ ਰਾਮਦਾਸ ਹੀ ਧਨ ਹੈ, ਸਾਰੀ ਸੰਗਤ ਗੁਰੂ ਰਾਮਦਾਸ ਨੂੰ ਹੀ ਧਨ ਆਖੋ। ਜਿਹ ਸਤਿਗੁਰ ਲੱਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਨੇ ਜਿਸ ਸਤਿਗੁਰੂ ਦੇ ਨੂੰ ਮਿਲ ਕੇ जिस सतगुरु का दर्शन करके प्रभु की प्राप्ति हो जाए, नाम की प्राप्ति हो जाए, उसे सतगुरु नूं सिमरो। उसे सतगुरु नूं सिमरन का इत्थे उपदेश दिता है। सो इस वास्ते कह रहे सां, गुरपुरा जिन सिमरिया सेई पै निहाल, गुरपुरा जिन सिमरिया सेई पै निहाल, निहाल हो जाते ने जिन्हां नूं, जिन्हां ने गुरु नूं सिमरिया। ए अर्ज करदा पिया सां, इस वास्ते गुरबाणी विच ऐसे बहुत शब्द आए, सतगुरां ने प्रेरणा कीती है, सारी मानवता वास्ते उपदेश दिता है कि जदों भी किते मन विच ऐसी इच्छा प्रगट हुंदी है गृहस्थियां दे भई दर्शन करने ते गुरु का दर्शन करो, गुरु नूं ही सिमरो, गुरु का ही नाम जपो, गुरु नूं ही नेत्रां नाल दर्शन करो। गुरु अर्जन देव पातशाह ये चरणा विच 17 कवि आए, ते 17 कवियां ने आण के बेनती कीती, पातशाह असीं कवि हुन्ने आ, सानू कोई सेवा दसो। गुरु अर्जन देव पातशाह कहण लगे भई गुरमुखो इस तरह करो, जे सेवा करनी है ते तुसीं बाणी रचो, काव्य रचना बनाओ, असीं तुहाडी बाणी नूं गुरबाणी का दर्जा देंगे। पर देहधारी गुरु साहिबां की उस्तत करनी है, गुरु नानक तो लैके उस्तत करो, तुहाडी बाणी नूं गुरबाणी का दर्जा दिता जाएगा। इन्हां ने गुरबाणी का उच्चारण करना शुरू किया, 17 कवि आए ने। गुरु नानक देव जी तो इन्होंने उस्तत करनी शुरू की, गुण गावै रविदास भगत जय देव तलोचन, नामा भगत कबीर सदा गावै समलोचन, भगत बेण गुण रवै सहज आत्म रंग माण है, जोग ध्यान गुर ज्ञान बिना प्रभ अवर न जाने, सुख देओ परीक्षित गुण रवै गोतम रिख जस गायो, कब कल सो जस नानक गुर नित नव तन जग छायो। ऐसा उस्तत करन लगे। एक दिन ऐसा करदिया करदिया पंजवें पातशाह की उस्तत ते आ गए, ते मथुरा भट्ट ने पंजवें गुरु साहिबां की उस्तत करनी शुरू की। ये कहिंदा, जब लो नहीं भाग ललार उदय तब लो भरम ते फिरते बहुत आयो। गुरमुखो, जिन्ना चिर साडे मत्थे ते भाग उदय नहीं होए उन्ना चिर संसार विच भटकते रहे हैं। कल घोर समुंदर मैं बूढ़ थे कबहू मिट है नहीं रे पछतायो। कलयुग के घोर समुद्र में असी भी डुबदे जा रहे सां ते मन का पछतावा नहीं सी मिटदा। तत् विचार यह मथुरा जग तारन को अवतार बनायो। मथुरा भट्ट कहिंदे ने असली गल यह है कि गुरु अर्जन देव जी का रूप जो है अकाल पुरख ने अपना रूप गुरु अर्जन देव का करके ते संसार विच आया। ये हुण गुरु अर्जन देव अजे शरीर करके मौजूद ने, ते मथुरा भट्ट कहिंदा गुरु अर्जन देव जी नूं जपो, जिन्हां ने जपिया उन्हां नूं मिलिया की है। जपियो जिन अर्जन देव गुरु, फिर संकट जोन गर्भ ना आयो। जपियो जिन अर्जन देव गुरु, फिर संकट जोन गर्भ ना आयो। जपियो जिन
अर्जन देव गुरु, फिर संकट जोन गर्भ ना आयो।
जपियो जिन अर्जन देव गुरु, फिर संकट जोन गर्भ ना आयो। जपियो जिन अर्जन देव गुरु, फिर संकट जोन गर्भ ना आयो। जपियो
जिन अर्जन देव गुरु, फिर संकट जोन गर्भ ना आयो। जपियो जिन अर्जन देव गुरु, फिर संकट जोन गर्भ ना आयो।
जपियो जिन अर्जन देव गुरु, जपियो जिन अर्जन देव गुरु, मथुरा पट कहिंदे ने जपियो जिन अर्जन देव गुरु, फिर संकट जोन गर्भ ना आयो। जिन्ना ने गुरु अर्जन देव जिउंदे नू जपिया, उस समय विच गुरु अर्जन देव जी जिउंदे ने, शरीर करके मौजूद ने, और उन्हां दे जिउंदियां कह दिता कि जिसने गुरु अर्जन देव जी नू जपिया वह मुड़ के जूना दे संकट विच नहीं आ सकता, क्योंकि सतगुरु विच ते परमेश्वर विच जरा भी भेद नहीं। कहिंदे ने तरण गगन नव खंड में जोत सरूपी रहो पार, पन मथरा किश भेद नहीं गुर अर्जन प्रतख हर। गुरु अर्जन देव महाराज हरिदा ईश्वर का रूप मने गए, इस वास्ते मथरा पट कहिंदे ने जपियो जिन अर्जन देव गुरु, फिर संकट जोन गर्भ ना आयो। जिन्ना ने भी गुरु नू गुरु चरणा का आसरा लिया, जिन्ना लोगों ने गुरु धारण किया है, जेड़े लोग देहधारी दे उपाशक बने ने, उन्हां वास्ते सतगुरां ने अनेक महात्म लिखे ने कि गुरु दर्शन का महात्म की है, गुरु नू सिमरन का महात्म की है, गुरु गुरु करन का महात्म की है। एक पंक्ति आएगी गुरबाणी विच, एक पाठ है जो गुरु गुरु ऐस जपै। कहिंदे ने जेड़ा गुरु गुरु रात दिन करदे ने, दास भट्ट बेनत कहै, जो गुरु नाम रिद में धरै सो जन्म मरण दो थे रहै। जेड़े गुरु गुरु नाम जपदे ने, गुरु का ही नाम जपदे ने, ओ जन्म ते मरण तो रहत हो जांदे ने, ए गुरबाणी दा सिद्धांत है।